पै याते करुणा करो सुनावो उन्हें जून दुख ते छुटवावो आशे सब से कन को और ना तुम बिन श्रेय पाए कित ठौरना।
वाहे गुरु जी का खालसा, वाहे गुरु जी की फतेह। चवर शतर तक दे मालक, फलत पलत दे रखियक, तन तन साहिब श्री गुरु ग्रंथ साहिब पातशाह जी दे पावन पवित्र गोद अंदर जुड़ बैठी गुरु सवारी गुरु खालसा सात संगत जी संता दे जोग जो नेता प्रात पिछले पैर दे सजे हुए दीवाना दे सतगुरु पातशाह जी दे हजूरी दे अंदर जुड़ करके रबी बाणी हरजस कीर्तन श्रवण करदे हो उपरंत गुर इतिहास दे नाल जुड़ के अपने जीवन दियां घड़ियां नूं सफल बना रहे हो। गुरु घर दे कीर्तनियां पासों आप जी ने अमृतमय बाणी दे हरजस कीर्तन श्रवण कीते हन, उपरंत समा बनया है चल रही लड़ीवार गुर इतिहास दी विचार दा। कल दे प्रकरण दे अंदर आप जी ने श्रवण कीता सी कि दशमेश पिता कलगीधर पातशाह धन धन साहिब श्री गुरु गोबिंद सिंह पातशाह जी का दरबार सजा होया सी, सिख संगतां दीवान दे विच बैठियां सन। गुरु का बड़ा ही प्यारा सिख भाई कीर्तिया जो सतगुरु पातशाह जी दे सीस ते चौर चुला रहा सी, चौर करन दी सेवा कर रहा सी। इन्ने नूं एक कलंदर आया एक रिश लैके जड़ा बड़ा तकड़ा सी, बड़ा बलवान सी, बल वाला रिश सी। जदों ओ कलंदर उस रिश नूं लैके आया ते सारे देख के बड़े हैरान होए, भाई कीर्तिया भी देख रहा बड़े ध्यान दे नाल के बड़े वड्डे जुस्से वाला ते बड़े बल वाला ऐसा जो रिश पहला कदी नहीं देखिया, बड़ा बल वाला है, केड़ी वे दे माड़े कर्म कीते जिस दे कारण इसनों इस जूनी दे विच पैना पिया। ते जदों हुण ओह कलंदर रिश नूं नचाउंदा सी ते भाई कीर्तिया बाकी सिख संगतां वेख के बड़ियां खुश हो रहियां सन। ते जदों भाई कीर्तिया ने पुछिया कि सतगुरु पातशाह जी ए किहड़ा ऐसा कर्म इन्हें कोई कीता जीवन दे विच जिस कारण इस नूं इह जूनी प्राप्त होई, आप अंतर जामी हो, तुसी सब कुछ जानदे हो। सतगुरु पातशाह जी कहन लगे भाई कीर्तिया तू बड़ा खुश हो रहा इस रिश दे नाच नूं वेख के, तेरा पिता है। हुण सुन के बड़ा हैरान होया कि मेरा पिता ए किवें हो सकदा। सतगुरु पातशाह जी कहन लगे कि नवें पातशाह श्री गुरु तेग बहादुर पातशाह जी की सेवा दे विच ਤੇਰਾ ਇਹ ਪਿਤਾ ਜਿਸਦਾ ਨਾਮ ਸੀ ਭਾਈ ਗੁਰਦਾਸ, ਜੋ ਸੇਵਾ ਕਰਦਾ ਸੀ, ਜਦੋਂ ਵੀ ਕੋਈ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਉਂਦਾ ਅਰਦਾਸ ਕਰਕੇ, ਤੇ ਉਹ ਕੜਾਹ ਪ੍ਰਸ਼ਾਦੀ ਦੇਗ ਸੰਗਤਾਂ ਦੇ ਵਿੱਚ ਵਰਤਾਉਂਦਾ ਸੀ, ਇਹ ਸੇਵਾ ਕਰਦਾ ਸੀ, ਤੇ ਬੜਾ ਹੈਰਾਨ ਹੋ ਕੇ ਪੁੱਛਣ ਲੱਗਾ, ਸਤਿਗੁਰੂ ਜੀ ਜੇ ਸੇਵਾ ਕਰਕੇ ਤੇ ਸੇਵਾ ਦਾ ਇਹਨਾਂ ਨੂੰ ਇਹ ਫਲ ਪ੍ਰਾਪਤ ਹੋਇਆ ਤਾਂ ਫਿਰ ਸਾਰੇ ਸਿੱਖ ਨਿਰਾਸ਼ ਹੋ ਜਾਣਗੇ, ਕਿਉਂਕਿ ਸਿੱਖਾਂ ਦੇ ਮਨ ਦੇ ਵਿੱਚ ਇਹ ਚਾਹਤ ਹੋਇਆ ਕਰਦੀ ਹੈ ਕਿ ਗੁਰਸ਼ਰਨ ਦੇ ਵਿੱਚ ਜਾ ਕੇ ਸੇਵਾ ਕਰੀਏ, ਗੁਰਚਰਨਾਂ ਦੇ ਨਾਲ ਸਿਮਰਨ ਦੇ ਨਾਲ ਜੁੜ ਕਰਕੇ ਅਸੀਂ ਜਨਮ ਮਰਨ ਆਵਾਗਾਉਣ ਦੇ ਚੱਕਰ ਤੋਂ ਮੁਕਤ ਹੋ ਜਾਈਏ, ਤੇ ਜੇਕਰ ਸੇਵਾ ਕਰਕੇ ਐਸਾ ਉਲਟ ਫਲ ਪ੍ਰਾਪਤ ਹੋਇਆ ਤੇ ਫਿਰ ਸਾਰੇ ਸਿੱਖ ਨਿਰਾਸ਼ ਹੋ ਜਾਣਗੇ। ਸਾਰਾ ਜਿਹੜਾ ਕਾਰਨ ਹੈ ਇਹ ਆਪ ਜੀ ਵਿਸਥਾਰ ਦੇ ਸਹਿਤ ਦੱਸਣਾ ਕਰੋ। ਭਾਈ ਕੀਰਤੀਏ ਨੇ ਸਵਾਲ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ, ਹੁਣ ਭਾਈ ਕੀਰਤੀਏ ਦੇ ਸਵਾਲ ਦਾ ਜਵਾਬ ਦੇਣ ਲੱਗੇ ਹਨ ਕਿ ਇਹ ਰਿਸ਼ ਦੀ ਜੂਨੀ ਇਸ ਨੂੰ ਕਿਵੇਂ ਪ੍ਰਾਪਤ ਹੋਈ। ਆਓ ਇਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ, ਕਲਿਆਣ ਰਸਨਾ ਦੀ ਕਲਿਆਣ ਹਿੱਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ, ਚੌਪਾਈ ਯਾ ਤੇ ਕਰੁਣਾ ਕਰੋ ਸੁਣਾਵੋ।
ਇਹ ਸਤਿਗੁਰੂ ਕਿਰਪਾਲੂ ਪਿਤਾ ਕਿਰਪਾ ਦੇ ਦਇਆ ਦੇ ਘਰ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਰਾ ਜਿਹੜਾ ਪ੍ਰਸੰਗ ਹੈ ਕਿ ਮੇਰੇ ਪਿਤਾ ਜੀ ਨੂੰ ਇਹ ਰਿਸ਼ ਦੀ ਜਿਹੜੀ ਜੂਨੀ ਕਿਵੇਂ ਪ੍ਰਾਪਤ ਹੋਈ ਉਹ ਦੱਸਣਾ ਕਰੋ।
ਪੁਨੈ ਜੂਨ ਦੁੱਖ ਤੇ ਛੁਟਵਾਵੋ।
ਆਪ ਜੀ ਕਿਰਪਾ ਕਰਕੇ ਇਹਨਾਂ ਨੂੰ ਇਸ ਜੂਨੀ ਤੋਂ ਇਹਨਾਂ ਦਾ ਛੁਟਕਾਰਾ ਕਰੋ, ਬੰਨ ਖਲਾਸੀ ਕਰੋ।
ਆਸ਼ੇ ਸਭ ਸਿੱਖਨ ਕੋ ਔਰ ਨਾ।
ਸਾਰੇ ਗੁਰਸਿੱਖਾਂ ਦੇ ਮਨ ਦਾ ਜਿਹੜਾ ਆਸ਼ਾ ਹੈ ਆਪ ਜੀ ਦੀ ਸ਼ਰਨ ਦੇ ਵਿੱਚ ਆਉਣ ਦਾ ਉਹ ਇਹੀ ਹੈ ਕਿ ਮੁਕਤੀ ਦੀ ਪ੍ਰਾਪਤੀ ਹੋਵੇ, ਹੋਰ ਕੋਈ ਆਸ਼ਾ ਨਹੀਂ ਹੈ।
ਤੁਮ ਬਿਨ ਸ਼੍ਰੇ ਪਾਏ ਕਿਤ ਠੌਰ ਨਾ।
ਤੁਹਾਡੀ ਸੇਵਾ ਦੇ ਵਿੱਚ ਰਹਿ ਕੇ ਸਿੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ, ਇਹ ਸਾਰੇ ਗੁਰਸਿੱਖਾਂ ਦਾ ਮੰਨਣਾ ਹੈ, ਤੇ ਤੁਹਾਡੇ ਤੋਂ ਬਿਨਾਂ ਹੋਰ ਕਿਤੇ ਵੀ ਜੀਵ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਭਾਵੇਂ ਕਿਤੇ ਵੀ ਜਾ ਆਈਏ, ਕਿਤੇ ਚਲੇ ਜਾਈਏ, ਪਰ ਮੁਕਤੀ ਗੁਰਚਰਨਾਂ ਦੇ ਵਿੱਚੋਂ ਹੀ ਪ੍ਰਾਪਤ ਹੋਣੀ ਹੈ, ਸਾਰਿਆਂ ਦੇ ਮਨ ਦਾ ਆਸ਼ਾ ਹੈ, ਤੇ ਇਸੇ ਆਸ਼ੇ ਨੂੰ ਲੈ ਕੇ ਸਾਰੇ ਸਿੱਖ ਆਪ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਹਨ, ਸੇਵਾ ਕਰਦੇ ਹਨ ਕਿ ਗੁਰਚਰਨਾਂ ਦੇ ਵਿੱਚ ਰਹਿ ਕੇ, ਗੁਰਸ਼ਰਨ ਦੇ ਵਿੱਚ ਰਹਿ ਕੇ ਸੇਵਾ ਨੂੰ ਕਮਾ ਕੇ ਅਸੀਂ ਮੁਕਤੀ ਪ੍ਰਾਪਤ ਕਰ ਲਈਏ।
ਸ਼੍ਰੀ ਸਤਿਗੁਰ ਤਬ ਸਰਬ ਸੁਨਾਏ।
ਹੁਣ ਜਦੋਂ ਭਾਈ ਕੀਰਤੀਏ ਨੇ ਪੁੱਛਣਾ ਕੀਤਾ, ਹੁਣ ਸਤਿਗੁਰੂ ਪਾਤਸ਼ਾਹ ਜੀ ਦੱਸਣ ਲੱਗੇ ਹਨ, ਸਾਰੀ ਸਿੱਖ ਸੰਗਤ ਨੂੰ ਦੱਸਣਾ ਕੀਤਾ ਹੈ।
ਤੋਹੇ ਪਿਤਾ ਇਮ ਜੂਨੀ ਪਾਈ।
ਕਹਿਣ ਲੱਗੇ ਤੇਰੇ ਪਿਤਾ ਨੂੰ ਜਿਹੜੀ ਇਹ ਰਿਸ਼ ਦੀ ਜੂਨੀ ਪ੍ਰਾਪਤ ਹੋਈ ਹੈ ਭਾਈ ਕੀਰਤੀਆ ਤੂੰ ਸੁਣਨਾ ਕਰ।
ਪੰਚਾਮ੍ਰਿਤ ਆਇਓ ਗੁਰ ਪਾਸਾ।
ਇੱਕ ਦਿਨ ਸਤਿਗੁਰੂ ਪਾਤਸ਼ਾਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ, ਤੇ ਉਸ ਦੀਵਾਨ ਦੇ ਵਿੱਚ ਇੱਕ ਸਿੱਖ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਇਆ।
ਤੋ ਪਿਤ ਨੇ ਕਰਕੇ ਅਰਦਾਸਾ।
ਤੇਰੇ ਪਿਤਾ ਦੀ ਇਹ ਡਿਊਟੀ ਸੀ, ਉਹ ਇਹ ਸੇਵਾ ਨਿਭਾਉਂਦਾ ਸੀ, ਜਦੋਂ ਕੋਈ ਸਿੱਖ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਆਉਂਦਾ ਸੀ ਤੇ ਤੇਰਾ ਪਿਤਾ ਅਰਦਾਸ ਕਰਕੇ ਫਿਰ ਉਹ ਕੜਾਹ ਪ੍ਰਸ਼ਾਦੀ ਦੇਗ ਸਿੱਖ ਸੰਗਤਾਂ ਦੇ ਵਿੱਚ ਵੰਡਦਾ ਸੀ, ਤੇ ਤੇਰੇ ਪਿਤਾ ਨੇ ਅਰਦਾਸ ਕੀਤੀ, ਅਰਦਾਸ ਕਰਨ ਤੋਂ ਬਾਅਦ
ਬਰਤਾਵਨ ਲਗ ਸੰਗਤ ਮਾਈ।
ਉਹ ਜਿਹੜੀ ਕੜਾਹ ਪ੍ਰਸ਼ਾਦੀ ਦੇਗ ਆਈ ਸੀ उसनो सिख संगत दे विच वरताउणा शुरू कीता।
सने सने देते सब पाही,
सने सने होली होली सिख संगत दे विच चलदिया चलदिया कड़ाह प्रसादी देग सारिया नू देना कीती है।
गुड़ ला दे गाडे मैं कोए,
ते इतने नू जदो तेरा पिता कड़ाह प्रसादी देग वरता रहा सी, ते एक सिख जिसने गुड़ दे नाल गड्डे लदे हुए सन, गड्डिया दे विच गुड़ भरिया होया सी, ओ गड्डे लैके इस रस्ते वल दी आया है।
तै मार गए आयो चल सोए,
जिते गुरु तेग बहादुर पातशाह जी दा दीवान सजाया होया सी, उसे स्थान वाले रस्ते तो चल के ओ गुरसिख आया है।
गुर उतरे सुन के सिख कान,
ओ बड़ा गुरु दा सतगुरु जी दा श्रद्धालु सिख सी, ते उसने जदो सुनिया कि सतगुरु पातशाह जी ने अपना डेरा इत्थे कीता है, इस रस्ते ते उतारा कीता है।
इक पेली ले कर निज पान,
ते हुण उसदे कोल गड्डियां दे विच गुड़ भरिया होया सी, ते उस सिख ने एक पेली गुड़ दी अपने हथां दे विच लई है।
तारे आगे दर्शन गुर करो,
सतगुरु पातशाह जी दा जिथे दीवान सजिया सी, ओ सिख गुड़ दी भेली लैके उथे चल के सजे हुए दीवान दे विच पहुंचिया, ते आके सतगुरु पातशाह जी दे सन्मुख भेली रख के नमस्कार कीती है, वंदना कीती है।
नमो करते अवनी सिर धरयो,
बड़ी श्रद्धा भावना दे नाल निम्रता नू धारण करदिया उस गुरसिख ने भेली रख के धरती दे उपर अपने शीश नू झुकाया, गुरु पातशाह जी दे चरणा ते मत्था टेकिया है।
पुन उठ चले ओ संभारन गाडे,
सतगुरु पातशाह जी नू नमस्कार करके वंदना करके ओ गुरसिख हुन वापस चलिया सी, क्योंकि जेडे ओदे गड्डे गुड़दे हुए भरे हुए सन, ओ रस्ते दी विच खड़े सन, ते अपने गड्डियां दी संभाल करन वास्ते ओ गुरसिख चलिया है।
मार्ग चलते आए जो छाडे,
क्योंकि ओ चलदे हुए गड्डे रस्ते दी वी छड के आ गया सी, मन दे अंदर भावना बनी कि सतगुरु पातशाह जी दा डेरा इत्थे नजदीक है, सतगुरु जी ने उतारा कीता होया है, मैं सतगुरु जी दे दर्शन कर लवां, ए भावना लैके चलदे हुए गड्डे रस्ते दे विच छड के ओ आया सी।
तुव पित तब प्रसाद बरतावे,
जदो ओ गुरु का सिख गुरमुख प्यारा सतगुरु जी नू नमस्कार करके वापस प्रत्या जान लगा, उस वक्त तेरे पिता जी सिख संगत दे विच कड़ा प्रसादी देग वरता रहे सन।
सो सिख तैं टिग गाय उतलावे,
हुण उस सिख ने देखिया कि सतगुरु जी दा शीत प्रसाद कड़ा प्रसादी देग वरत रहे है, ते जांदा जांदा मैं भी कड़ा प्रसाद देग प्राप्त कर लवां, ते ओ चल के तेरे पिता जी दे पास आया।
तूर पंथ की जिस पर परी,
कच्चे रस्ते ते ओ चलिया आ रहा सी, ते रस्ते दी जड़ी धूड़ सी ओ सारी उड के एदे शरीर दे उते पई होई से।
बदन शमस तू सर सब करी,
एदा मुंह सर सारी जड़ी दाढ़ी सी सारा शरीर ओ मिट्टी धूड़ दे नाल भरिया होया से।
वस्त्रन पर जिसके रज छाई,
ओदे जेड़े वस्त्र सन ओ भी मिट्टी दे नाल भरे हुए सन, बहुत सारी जेड़ी धूड़ सी मिट्टी रस्ते दी उड के ओदे सारे शरीर ते वस्त्रा ते पई हुई से।
सकट चकर पग ब्रिक उड़ाई,
गड्डियां दे चलन नाल बलदां दे पैरां दे नाल बहुत सारी धूड़ उड रही सी, ਕਿ ਉਹ ਜਿਤਨੀ ਵੀ ਧੂੜ ਉੱਡਦੀ ਸੀ ਉਹ ਸਾਰੀ ਇਹਦੇ ਉੱਪਰ ਪੈ ਰਹੀ ਸੀ।
ਤੋਹੇ ਪਿਤਾ ਤੇ ਜਾਚਨ ਕਰਿਓ,
ਉਸ ਗੁਰਸਿੱਖ ਨੇ ਤੇਰੇ ਪਿਤਾ ਜੀ ਦੇ ਨਜ਼ਦੀਕ ਹੋ ਕੇ ਕੋਲ ਪਹੁੰਚ ਕੇ ਕੜਾਹ ਪ੍ਰਸ਼ਾਦ ਦੀ ਮੰਗ ਕੀਤੀ, ਜਾਚਨਾ ਕੀਤੀ ਕਿ ਮੈਨੂੰ ਪ੍ਰਸ਼ਾਦ ਦੇ ਦੇਵੋ।
ਨਹੀਂ ਕਚੂ ਤਿਸ ਕੇ ਕਰ ਤਰਿਓ,
ਉਹਨੇ ਬੜੀ ਨਿਮਰਤਾ ਦੇ ਨਾਲ ਪਿਆਰ ਦੇ ਵਿੱਚ ਭਿੱਜ ਕੇ ਬੇਨਤੀ ਕੀਤੀ ਸੀ, ਪਰ ਤੇਰੇ ਪਿਤਾ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ ਤੇ ਉਸ ਗੁਰਸਿੱਖ ਦੇ ਹੱਥ ਤੇ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਰੱਖੇ।
ਉਹਨੇ ਨਿਕਟ ਹੋਏ ਮਾਂਗੇ ਉਹ ਕੁਨ ਕਾ,
ਉਹ ਫਿਰ ਵਿਚਾਰਾ ਥੋੜਾ ਹੋਰ ਅੱਗੇ ਹੋਇਆ, ਅੱਗੇ ਵੱਧ ਕੇ ਨਜ਼ਦੀਕ ਹੋ ਕੇ ਫਿਰ ਉਹਨੇ ਥੋੜਾ ਜਿਹਾ ਪ੍ਰਸ਼ਾਦ ਮੰਗਿਆ ਕਿ ਕਿਣਕਾ ਕ ਥੋੜਾ ਜਿਹਾ ਮੈਨੂੰ ਪ੍ਰਸ਼ਾਦ ਜਿਹੜਾ ਹੈ ਉਹ ਦੇ ਦੇਵੋ।
ਜਿਸ ਕੇ ਗਾਡੋ ਸਿਦਕ ਸੋ ਮਨ ਕਾ,
ਜਿਸ ਦੇ ਅੰਦਰ ਬੜਾ ਭਾਰੀ ਸਿਦਕ ਸੀ, ਅਟਲ ਸਿਦਕ, ਐਸਾ ਉਹ ਗੁਰਸਿੱਖ ਜਿਹਦਾ ਗੁਰਚਰਨਾਂ ਦੇ ਨਾਲ ਭਾਰੀ ਸਨੇਹ ਸੀ, ਭਾਰੀ ਪ੍ਰੇਮ ਸੀ।
ਮੁਖ ਪਾਵਨ ਤੇ ਪਾਵਨ ਹੋਈ,
ਤੇ ਮਨ ਦੇ ਵਿੱਚ ਵਿਚਾਰਿਆ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਪਾਵਨ ਦੇਗ ਹੈ ਉਹ ਪਾਵਨ ਦੇਗ ਨੂੰ ਜਦੋਂ ਮੈਂ ਲੈ ਕੇ ਆਪਣੇ ਮੁਖ ਦੇ ਵਿੱਚ ਪਾਵਾਂਗਾ ਮੇਰਾ ਮੁਖ ਪਵਿੱਤਰ ਹੋ ਜਾਵੇਗਾ, ਮੂੰਹ ਮੇਰਾ ਪਵਿੱਤਰ ਹੋ ਜਾਵੇਗਾ।
ਉਤਕੰਠਤ ਯਾ ਤੇ ਬਹੁ ਸੋਈ,
ਇਸ ਪ੍ਰਕਾਰ ਦੇ ਨਾਲ ਉਹ ਕਾਹਲਾ ਪੈ ਰਿਹਾ ਸੀ ਕਿਉਂਕਿ ਉਹਨੂੰ ਜਾਪ ਦਿਸ ਰਿਹਾ ਸੀ ਕਿ ਮੇਰੇ ਗੱਡੇ ਰਸਤੇ ਦੇ ਵਿੱਚ ਚੱਲੇ ਜਾ ਰਹੇ ਹਨ, ਮੈਂ ਉਹਨਾਂ ਦੀ ਸੰਭਾਲ ਕਰਨੀ ਹੈ, ਇਸ ਕਰਕੇ ਉਹ ਬੜਾ ਕਾਹਲਾ ਪੈ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਸਭ ਤੋਂ ਪਹਿਲਾਂ ਪ੍ਰਸ਼ਾਦ ਮੈਨੂੰ ਦੇ ਦੇਵੋ।
ਤੋ ਪਿਤ ਨੇ ਕਰ ਕ੍ਰੋਧ ਕਨੇਰਾ,
ਜਦੋਂ ਹੁਣ ਉਸ ਸਿੱਖ ਨੇ ਨੇੜੇ ਹੋ ਕੇ ਬਾਰ ਬਾਰ ਕਹਿ ਕੇ ਪ੍ਰਸ਼ਾਦ ਦੀ ਮੰਗ ਕੀਤੀ ਤੇ ਤੇਰੇ ਪਿਤਾ ਜੀ ਨੇ ਕ੍ਰੋਧ ਨੂੰ ਧਾਰਨ ਕੀਤਾ, ਮਨ ਦੇ ਅੰਦਰ ਗੁੱਸਾ ਧਾਰਨ ਕਰਕੇ ਬੋਲਿਆ,
ਚਿਰਕਨ ਕੀਨ ਸਿੱਖ ਤਿਸ ਬੇਰਾ, ਚਿਰਕਨ ਕੀਨ ਸਿੱਖ ਤਿਸ ਬੇਰਾ।
ਉਸ ਸਿੱਖ ਨੂੰ ਤੇਰੇ ਪਿਤਾ ਜੀ ਨੇ ਗੁੱਸੇ ਦੇ ਵਿੱਚ ਆ ਕੇ ਝਿੜਕ ਦਿੱਤਾ, ਗੁੱਸੇ ਦੇ ਵਿੱਚ ਆ ਕੇ ਬੁਰਾ ਭਲਾ ਕਹਿਣਾ ਕੀਤਾ।
ਰੀਚ ਬੇਸ ਕਰਕੇ ਮਤ ਮੂੜਾ,
ਕਹਿਣ ਲੱਗਾ ਕਿਵੇਂ ਤੂੰ ਰਿਛਾਂ ਦੇ ਵਾਂਗ ਆਪਣਾ ਬੇਸ ਬਣਾਇਆ ਹੋਇਆ, ਰਿਛ ਦੀ ਤਰ੍ਹਾਂ ਉੱਪਰ ਉੱਪਰ ਚੜਿਆ ਆ ਰਿਹਾ, ਰਿਛ ਦੀ ਤਰ੍ਹਾਂ ਕਾਲਾ ਪੈ ਰਿਹਾ ਹੈ,
ਕਿਉਂ ਸਭ ਪਰ ਤੂੰ ਹੋ ਤੇ ਅਰੂੜਾ,
ਕਿਉਂ ਤੂੰ ਸਾਰਿਆਂ ਦੇ ਉੱਪਰ ਉੱਪਰ ਚੜਦਾ ਆ ਰਿਹਾ, ਤੂੰ ਪਰੇ ਹਟ ਕੇ ਕਿਉਂ ਨੀ ਬੈਠਦਾ, ਤੂੰ ਸਾਰਿਆਂ ਦੇ ਉੱਪਰ ਚੜੀ ਜਾ ਰਿਹਾ, ਬੜੀ ਕਾਹਲੀ ਕਰਦਾ ਹੈ।
ਪਰੇ ਰਹੋ ਠਾਂਡੋ ਕਿਉਂ ਆਵੇ,
ਚੱਲ ਪਰਾ ਹੋ ਕੇ ਬਹਿ ਜਾ, ਤੂੰ ਕਿਉਂ ਉੱਪਰ ਉੱਪਰ ਚੜਿਆ ਆ ਰਿਹਾ, ਬਾਰ ਬਾਰ ਆ ਕੇ ਰੌਲਾ ਪਾ ਰਿਹਾ, ਪ੍ਰਸ਼ਾਦ ਦੀ ਮੰਗ ਕਰ ਰਿਹਾ, ਪਰੇ ਹੋ ਕੇ ਬੈਠ ਜਾ, ਜਦੋਂ ਤੇਰੀ ਵਾਰੀ ਆਵੇਗੀ ਤੈਨੂੰ ਪ੍ਰਸ਼ਾਦ ਮਿਲ ਜਾਵੇਗਾ।
ਬਹੁ ਬੋਲਤ ਕਿਉਂ ਰੋਰ ਮਚਾਵੇ,
ਕਿਉਂ ਬਹੁਤਾ ਬੋਲ ਬੋਲ ਕੇ ਐਵੇਂ ਸੰਗਤ ਦੇ ਵਿੱਚ ਰੌਲਾ ਪਾਈ ਜਾ ਰਿਹਾ, ਰੌਲਾ ਬਹੁਤ ਪਾ ਰਿਹਾ, ਸ਼ੋਰ ਮਚਾ ਰਿਹਾ, ਚੁੱਪ ਕਰਕੇ ਬੈਠ ਜਾ।
ਇਮ ਸੁਣ ਕੇ ਸਿੱਖ ਹੋਏ ਮਨ ਭੰਗ,
ਜੋ ਸ਼ਰਧਾ ਦੇ ਨਾਲ ਭਰਿਆ ਹੋਇਆ ਸਿੱਖ ਜਿਹਦੇ ਮਨ ਦੇ ਅੰਦਰ ਭਾਰੀ ਸਿਦਕ ਸੀ, ਭਾਰੀ ਪ੍ਰੇਮ ਸੀ ਸਤਿਗੁਰੂ ਜੀ ਦੇ ਨਾਲ, ਤੇ ਜਦੋਂ ਉਹਨੇ ਐਸੇ ਕੌੜੇ ਬਚਨ ਸਰਵਣ ਕੀਤੇ, ਕ੍ਰੋਧ ਭਰੇ ਬਚਨ, ਤੇ ਉਸ ਸਿੱਖ ਦਾ ਜਿਹੜਾ ਮਨ ਸੀ ਉਹ ਭੰਗ ਹੋ ਗਿਆ, ਮਨ ਦੇ ਅੰਦਰ ਬੜੀ ਨਿਰਾਸ਼ਤਾ ਆਈ ਹੈ।
ਅਵਨੀ ਹੇਰਤ ਬਰੀੜਾ ਸੰਗ,
ਧਰਤੀ ਵੱਲ ਨੂੰ ਮੂੰਹ ਕਰ ਲਿਆ, ਬੜੀ ਲੱਜਾ ਮਹਿਸੂਸ ਹੋਈ, ਬੜੀ ਸ਼ਰਮ ਮਹਿਸੂਸ ਹੋਈ ਤੇ ਧਰਤੀ ਵੱਲ ਨੂੰ ਨੀਵਾਂ ਮੂੰਹ ਕਰਕੇ ਬੈਠ ਗਿਆ ਹੈ।
ਲਘੂ ਕੰਨ ਪਰੇ ਉਠਾਏ ਛਿੱਤ ਤੇ,
ਹੁਣ ਜਦੋਂ ਧਰਤੀ ਵੱਲ ਮੁਖ ਕੀਤਾ ਤੇ ਕਿਣਕਾ ਕੇ ਪ੍ਰਸ਼ਾਦ ਦਾ ਧਰਤੀ ਦੇ ਉੱਪਰ ਡਿੱਗਿਆ ਹੋਇਆ ਸੀ, ਉਹ ਕਿਣਕਾ ਪ੍ਰਸ਼ਾਦ ਦਾ ਚੁੱਕੇ ਮੁਖ ਦੇ ਵਿੱਚ ਪਾ ਲਿਆ ਹੈ।
ਆਨੰਦ ਮੈਂ ਪਾਇਓ ਗੁਰ ਹਿਤ ਤੇ,
ਗੁਰ ਹਿਤ ਧਰਦਿਆਂ, ਗੁਰਚਰਨਾਂ ਦੇ ਨਾਲ ਪ੍ਰੀਤ ਨੂੰ ਰੱਖਦਿਆਂ, ਪ੍ਰੇਮ ਧਾਰਨ ਕਰਦਿਆਂ, ਸਤਿਗੁਰੂ ਜੀ ਦੇ ਨਾਲ ਸਨੇਹ ਪ੍ਰਗਟਾਉਂਦਿਆਂ, उस सिख ने ओ किनका जिड़ा सी लैके अपने मुख दे विच पा लिया है।
वाहे गुरु को सिमरन करके,
ते वाहे गुरु दा मुख तो सिमरन कीता, अपने सिमरन तो वाहे गुरु कहना कीता है।
तो पित को दिए सराप उचर के,
उस सिख ने वाहे गुरु दा सिमरन करके वाहे गुरु मुख तो उचार के फिर तेरे पिता नू सराप देना कीता।
गुर सिखी को लेश ना तोए, अबे शरीर रीच को होए।
उसने एक बचन कहे अपने मुख तो, कह लगा तेरे अंदर लेश मात्र भी गुरसिखी नहीं है, तेरे अंदर मैनू गुरसिखी नजर नहीं आंदे, रिश तू मैनू दस रहे है पर हुन रिश दी जूनी दे विच तू पवेगा, क्योंकि रिशां दे वांग तू अगो उछल उछल के क्रोध तो होके संगत नू माड़े बचन बोल रहे है। गुरु की शरण दे विच आया नू क्रोध विच आके तू बोलदा है।
गयो उतायल सकटे मिलियो,
इस प्रकार दे नाल श्राप देके ओ सिख बड़ी चेती दे नाल अपने गड्डियां दे कोल पहुंच गया है।
करे सात सो आगे चलियो,
ते अपने गड्डियां दे नाल जा रलिया, गड्डियां दे नाल रल के हुन अगे अगे चलन लगा, अपने गड्डियां दी बलदां दी संभाल कीती है।
केतक दिन बीते पित तो हे,
ते कुछक दिन दा समां बतीत होया, तेरे पिता जी नू सेवा कर दिया।
व्यापूरन ते मृत बस होए,
क्योंकि जिंदगी दा समां थोड़ा सी बाकी, जो बचया सी ओ समां बतीत हो गया, जिंदगी दे दिन पूरे हो गए, ते ओ जदा समा आन पहुंचिया मृत्यु वस हो गया तेरा पिता।
अमुके पर्वत पालक तोहे,
नाने पर्वत ते जाके उसने रिश दी जूनी नू प्राप्त कीता है।
वो तो अलपई इन गैलो,
ते जदो बहुत अजे छोटा सी जदो रिश दी जूनी प्राप्त हुई, जदो अजे बहुत छोटा सी ओदो तो ये कलंदर दे वस दे विच पै गया, इस कलंदर ने इसनु उस पर्वत तो पकड़ लिया है।
सिख को श्राप निफल क्यों जाए, जिनके चित गुर चरण टिकाए।
सतगुरु पातशाह जी कहंदे हन के होवे पूर्ण गुरसिख जिदा, जिस गुरसिख ने गुरु के चरण अपने हिरदे दी अंदर टिकाए होन, अटल विश्वास ते पूर्ण भरोसा सतगुरु ते जिस सिख दा होवे, ते जिदा सिदक अडोल होवे डोलदा ना होवे, ते ऐसे सिख दे कहे हुए बचन किवें निष्फल जा सकदे हन, ओ कदी बिरथा नहीं जांदे हन।
सुनते अचंबो मान्यो सब,
ते हुण जदों सतगुरु पातशाह जी ने सारा बिरतांत सुनाउणा कीता, ते सारी बिरतांत सुनके सारे सुनके बड़े हैरान हुए हन, बड़ा अचंबा होया है।
हाथ जोर ते सुत के तब,
हुण उस वक्त भाई कीर्तिया जो भाई गुरदास जी दा सुपुत्र से, उसने दोवें हाथ जोड़ के बेनती की है।
रावर पनी बात सब नीकी,
सतगुरु पातशाह जी जो सारी गल आप जी ने कहना कीती है, सारा दसना कीता है, ए बड़ी प्रकार ने ना चंगी गल तुसी दसी है, सारिया नू जनावना कीता है।
अब गत करिए निज सिख ही की,
ते हुण कृपा करो फिर भी ए तुहाडा सिख सी, ते अपना सिख जानदिया होया एदी गति कर देवो, इस जूनी तो इनू मुक्त कर देवो।
पतत पावनो ਨਾਮ ਤੁਹਾਡਾ
ਤੁਹਾਡਾ ਪਤਿਤ ਪਾਵਨ ਨਾਮ ਹੈ ਤੁਸੀਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਹੋ
ਦੋਸ਼ ਅਨੇਕ ਵਿਦਾਰ ਨਿਹਾਰਾ
ਤੁਸੀਂ ਸਾਰਿਆਂ ਦੋਸ਼ਾਂ ਨੂੰ ਪਾਪਾਂ ਨੂੰ ਖਤਮ ਕਰਨ ਵਾਲੇ ਹੋ ਪਾਪਾਂ ਨੂੰ ਹਰਨ ਵਾਲੇ ਸਮਰੱਥ ਹੋ
ਕਿਰਪਾ ਦ੍ਰਿਸ਼ਟ ਤੇ ਜੂਨ ਛੁਟਾਵੋ ਅਬ ਉੱਤਮ ਗਤ ਕੋ ਪਹੁੰਚਾਵੋ
ਹੁਣੇ ਭਾਈ ਕੀਰਤੀਆ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚੁਣ ਜੋਦੜੀ ਕਰ ਰਿਹਾ ਬੇਨਤੀ ਕਰ ਰਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਦੀ ਜਿਹੜੀ ਰਿਸ਼ ਦੀ ਜੂਨੀ ਹੈ ਇਸ ਤੋਂ ਇਹਨੂੰ ਮੁਕਤ ਕਰ ਦੇਵੋ ਆਜ਼ਾਦ ਕਰ ਦੇਵੋ ਤੇ ਇਹਨਾਂ ਨੂੰ ਉੱਤਮ ਗਤੀ ਜਿਹੜੀ ਉਹ ਦੇਣਾ ਕਰੋ ਉੱਤਮ ਗਤੀ ਤੇ ਪਹੁੰਚਾ ਦੇਵੋ
ਸਭ ਕਿਰਪਾਲ ਨੇ ਇੱਕ ਸਿੱਖ ਭੇਜਾ
ਕਿਰਪਾਲੋ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਦਾ ਹੀ ਜੀਵਾਂ ਤੇ ਕਿਰਪਾ ਕਰਨ ਵਾਲੇ ਕਿਰਪਾ ਦੇ ਘਰ ਸਤਿਗੁਰੂ ਜੀ ਨੇ ਭਾਈ ਕੀਰਤੀਏ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਹੁਣ ਇੱਕ ਸਿੱਖ ਨੂੰ ਭੇਜਣਾ ਕੀਤਾ ਹੈ ਕਲੰਦਰ ਦੇ ਪਾਸ
ਲੇਹੋ ਮੋਲ ਕੋ ਪਾਲਕ ਦੇ ਜਾ
ਸਿੱਖ ਨੂੰ ਕਿਹਾ ਕਿ ਉਸ ਕਲੰਦਰ ਦੇ ਕੋਲ ਜਾਓ ਤੇ ਉਹ ਕਲੰਦਰ ਨੂੰ ਜਾ ਕੇ ਕਹੋ ਕਿ ਜਿਹੜਾ ਭਾਲੂ ਰਿਸ਼ ਹੈ ਉਹ ਸਾਨੂੰ ਦੇਣਾ ਕਰੇ ਉਹ ਸਾਡੇ ਕੋਲ ਛੱਡ ਦੇਵੇ
ਸੁਨਤ ਕਲੰਦਰ ਨੇ ਤਬ ਕਹੇ
ਗੁਰਸਿੱਖ ਨੇ ਆ ਕੇ ਜਦੋਂ ਇਸ ਕਲੰਦਰ ਨੂੰ ਕਿਹਾ ਤੇ ਗੁਰਸਿੱਖ ਦੀ ਗੱਲ ਸੁਣ ਕੇ ਕਲੰਦਰ ਕਹਿਣ ਲੱਗਾ ਹੈ
ਇਹ ਸਮਰੀ ਚ ਅਪਰ ਨੈ ਲਇਓ
ਕਹਿਣ ਲੱਗਾ ਇਹਦੇ ਸਮਾਨ ਹੋਰ ਮੈਨੂੰ ਇਹਦੇ ਵਰਗਾ ਰਿਸ਼ ਕਿਤੋਂ ਪ੍ਰਾਪਤ ਨਹੀਂ ਹੋਣਾ ਨਾ ਇਸ ਤੋਂ ਪਹਿਲਾਂ ਮੈਂ ਇਹੋ ਜਿਹਾ ਕੋਈ ਰਿਸ਼ ਮੈਨੂੰ ਮਿਲਿਆ ਮਸਾਂ ਮਸਾਂ ਇਹ ਬੜਾ ਭਾਰੀ ਬਲ ਵਾਲਾ ਰਿਸ਼ ਮੈਨੂੰ ਜਿਹੜੇ ਬੜੇ ਭਾਰੀ ਇਹਦੀ ਦੇਹ ਹੈ ਭਾਰੀ ਇਹਦਾ ਬਲ ਹੈ ਇਹ ਰਿਸ਼ ਮੈਂ ਪ੍ਰਾਪਤ ਕੀਤਾ ਇਹੋ ਜਿਹਾ ਰਿਸ਼ ਮੈਨੂੰ ਫਿਰ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ
ਇਸ ਕੇ ਸਾਥ ਕਮਾਈ ਮੇਰੀ
ਇਹਦੇ ਨਾਲ ਹੀ ਮੇਰੀ ਕਮਾਈ ਹੈ ਇਹਦੇ ਨਾਲ ਹੀ ਮੈਂ ਕਮਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹਾਂ
ਲੇਹੋ ਪੁਰਨ ਤੇ ਪਿੱਛ ਕਨੇਰੀ
ਜਦੋਂ ਮੈਂ ਰਿਸ਼ ਨੂੰ ਲੈ ਕੇ ਹਰ ਇੱਕ ਨਗਰ ਦੇ ਵਿੱਚ ਜਾਂਦਾ ਹਾਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਫਿਰਦਾ ਹਾਂ ਤੇ ਇਹ ਰਿਸ਼ ਦੇ ਕਾਰਨ ਹੀ ਮੈਂ ਭਾਰੀ ਜਿਹੜੀ ਪਿੱਛਿਆ ਹੈ ਉਹ ਪ੍ਰਾਪਤ ਕਰ ਲੈਂਦਾ ਹਾਂ ਭਾਰੀ ਮੈਨੂੰ ਧਨ ਪ੍ਰਾਪਤ ਹੋ ਜਾਂਦਾ ਹੈ
ਮੋਹੇ ਰਜਤ ਪਨ ਦੋਸੈ ਦੇ ਹੋ
ਜੇਕਰ ਫਿਰ ਤੁਸੀਂ ਇਹ ਰਿਸ਼ ਨੂੰ ਲੈਣਾ ਚਾਹੁੰਦੇ ਹੋ ਫਿਰ ਵੀ ਤੁਹਾਡੀ ਮਰਜ਼ੀ ਹੈ ਰਿਸ਼ ਨੂੰ ਲੈਣ ਦੇ ਤਾਂ ਮੈਨੂੰ 200 ਰੁਪਇਆ ਦੇ ਕੇ ਤੁਸੀਂ ਇਹ ਰਿਸ਼ ਲੈ ਸਕਦੇ ਹੋ
ਤੋ ਪਾਲਕ ਕੋ ਰਾਵਰ ਲੇ ਹੋ
ਤੋ 200 ਰੁਪਇਆ ਦੇ ਕੇ ਤੁਸੀਂ ਇਹ ਰਿਸ਼ ਜਿਹੜਾ ਮੇਰੇ ਕੋਲੋਂ ਲੈ ਜਾਵੋ
ਇਹ ਤੇ ਹੀ ਦੇਓ ਸਤਿਗੁਰ ਕਹੇ
ਗੁਰਸਿੱਖ ਨੇ ਜਾ ਕੇ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਦੱਸਿਆ ਕਿ ਕਲੰਦਰ 200 ਰੁਪਇਆ ਮੰਗਦਾ ਹੈ 200 ਰੁਪਏ ਮੁੱਲ ਦਾ ਉਹ ਰਿਸ਼ ਦੇ ਰਿਹਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿੰਨੇ ਪੈਸੇ ਉਹ 200 ਰੁਪਇਆ ਮੰਗਦਾ ਉਸ ਨੂੰ ਦੇ ਕੇ ਰਿਸ਼ ਖਰੀਦ ਲਵੋ
ਸੇਵਕ ਗਯੋ ਕੋਸ਼ ਜੈ ਆਹੈ
ਹੁਣ ਸੇਵਕ ਉਸ ਸਥਾਨ ਤੇ ਚੱਲ ਕੇ ਪਹੁੰਚਿਆ ਜਿੱਥੇ ਸਤਿਗੁਰੂ ਜੀ ਦਾ ਖਜ਼ਾਨਾ ਸੀ ਜਿੱਥੇ ਮਾਇਆ ਰੱਖੀ ਹੋਈ ਸੀ ਉਸ ਸਥਾਨ ਤੇ ਚੱਲ ਕੇ ਸਿੱਖ ਪਹੁੰਚਿਆ ਹੈ
ਲੈ ਕਰ ਗਯੋ ਦੇਨ ਤਿਸ ਪਾਈ
ਹੁਣ ਉਥੋਂ 200 ਰੁਪਇਆ ਲਿਆ ਉਹ ਮਾਇਆ ਲੈ ਕੇ ਸਿੱਖ ਹੁਣ ਕਲੰਦਰ ਦੇ ਕੋਲ ਆਇਆ ਹੈ ਦੇਣ ਦੇ ਵਾਸਤੇ
ਫਿਰ ਉਹ ਕਲੰਦਰ ਲੈ ਤਬ ਨਾਈ
ਹੁਣ ਜਿਹੜਾ ਉਹ ਕਲੰਦਰ ਸੀ ਆਪਣੀ ਜ਼ੁਬਾਨ ਤੋਂ ਫਿਰ ਗਿਆ ਜਿਹੜਾ ਉਹਨੇ ਮੁੱਲ ਤੈਅ ਕੀਤਾ ਸੀ ਉਸ ਤੋਂ ਮੁਕਰ ਗਿਆ ਜ਼ਬਾਨ ਤੋਂ ਫਿਰ ਗਿਆ ਹੈ
ਕਹਿਤ ਪਇਓ ਮੈਂ ਲਿਓ ਕਨੇਰੇ
ਕਹਿਣ ਲੱਗਾ ਮੈਨੂੰ 200 ਰੁਪਏ ਦੇ ਵਿੱਚ ਵਾਰਾ ਨਹੀਂ ਖਾਂਦਾ ਮੈਂ ਤਾਂ ਹੋਰ ਜ਼ਿਆਦਾ ਧਨ ਆਪ ਜੀ ਪਾਸੋਂ ਲਵਾਂਗਾ ਤਾਂ ਆਪ ਜੀ ਨੂੰ ਰਿਸ਼ ਦੇਵਾਂਗਾ
ਹਟ ਸਿੱਖ ਪਾ ਕੇ ਉਹ ਗੁਰੂ ਅਗੇਰੇ
ਹੁਣ ਉਹ ਸਿੱਖ ਚੱਲ ਕੇ ਫਿਰ ਸਤਿਗੁਰੂ ਜੀ ਦੇ ਕੋਲ ਆਇਆ ਸਤਿਗੁਰੂ ਜੀ ਦੇ ਪਾਸ ਆ ਕੇ ਗੁਰਸਿੱਖ ਨੇ ਦੱਸਣਾ ਕੀਤਾ ਹੈ
ਮੈਂ ਅਬ ਲੇਤ ਕਹੇ ਕੁਛ ਹੋਰਾ
ਕਹਿਣ ਲੱਗੇ ਜੇ ਉਹਨੇ ਜਿਹੜਾ ਮੁੱਲ ਤੈਅ ਕੀਤਾ ਸੀ ਜਿੰਨੇ ਪੈਸੇ ਮੰਗੇ ਸੀ ਉਹ ਜਦੋਂ ਮੈਂ ਲੈ ਕੇ ਉਹ ਕਲੰਦਰ ਦੇ ਕੋਲ ਗਿਆ ਉਹ ਆਪਣੀ ਕੀਤੀ ਹੋਈ ਜ਼ਬਾਨ ਤੋਂ ਮੁਕਰ ਗਿਆ ਕਹਿੰਦਾ ਮੈਂ ਤਾਂ ਬਹੁਤ ਹੋਰ ਜ਼ਿਆਦਾ ਧਨ ਲਵਾਂਗਾ ਤਾਂ ਰਿਸ਼ ਦੇਵਾਂਗਾ
ਕਰਿਓ ਮੋਲ ਨੈ ਮਾਨੈ ਬੌਰਾ
ਇਹ ਬੌਰਾ ਸ਼ੁਦਾਈ ਪਾਗਲ ਲੱਗਦਾ ਸਤਿਗੁਰੂ ਜੀ ਇਹਨੇ ਕੀਤਾ ਹੋਇਆ ਮੁੱਲ ਆਪਣੀ ਜ਼ੁਬਾਨ ਤੋਂ ਕਹਿ ਕੇ ਮੁਕਰ ਗਿਆ 200 ਰੁਪਿਆ ਇਹਨੇ ਮੰਗਿਆ ਸੀ ਹੁਣ ਕਹਿੰਦਾ ਮੈਂ 200 ਨਹੀਂ ਲਵਾਂਗਾ ਜਿਆਦਾ ਧਨ ਦੇਵੋਗੇ ਤਾਂ ਮੈਂ ਰਿਸ਼ ਆਪ ਜੀ ਨੂੰ ਦੇਵਾਂਗਾ
ਸਭ ਗੁਰ ਭੰਨਿਓ ਲਿਓ ਤਿਸ ਚੀਨ
ਸਤਿਗੁਰੂ ਜੀ ਨੇ ਜਾਣ ਲਿਆ ਕਿ ਲਾਲਚੀ ਹੋ ਗਿਆ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗੁਰਸਿੱਖ ਨੂੰ ਕਿ ਜੇ ਨਹੀਂ ਮੰਨਦਾ ਇਹਦੇ ਕੋਲੋਂ ਜਾ ਕੇ ਰਿਸ਼ ਖੋ ਲਵੋ
ਸੁਣ ਸਿੱਖਨ ਉੱਠ ਤੈਸੇ ਕੀਨ
ਹੁਣ ਸਤਿਗੁਰੂ ਜੀ ਦਾ ਬਚਨ ਮੰਨ ਕੇ ਹੋਰ ਗੁਰਸਿੱਖ ਨਾਲ ਉੱਠੇ ਹਨ ਉਹਨਾਂ ਨੇ ਜਾ ਕੇ ਉਹ ਕਲੰਦਰ ਦੇ ਕੋਲੋਂ ਰਿਸ਼ ਖੋ ਲਿਆ ਹੈ
ਆਨ ਹਜੂਰ ਖਰੋ ਕਰ ਦੀਨ
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਲਿਆ ਕੇ ਉਹ ਰਿਸ਼ ਜਿਹੜਾ ਸੀ ਖੜਾ ਕਰ ਦਿੱਤਾ ਹੈ
ਇੱਕ ਸਥਾਨ ਬੰਧਾਵਨ ਕੀਨ
ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਇੱਕ ਸਥਾਨ ਤੇ ਜਾ ਕੇ ਇਸ ਨੂੰ ਬੰਨ ਦੇਵੋ ਕਿਲੇ ਦੇ ਨਾਲ ਬੰਨਣਾ ਕਰੋ
ਦਿਓਸ ਬਤੀ ਤੇ ਉਹ ਜਾਮਨ ਛਾਵਾ
ਇਸ ਪ੍ਰਕਾਰ ਦੇ ਨਾਲ ਦਿਨ ਦਾ ਜਿਹੜਾ ਸਮਾਂ ਸੀ ਉਹ ਬਤੀਤ ਹੋਇਆ ਦਿਨ ਜਿਹੜਾ ਸੀ ਉਹ ਬਤੀਤ ਹੋ ਗਿਆ ਤੇ ਰਾਤਰੀ ਦਾ ਸਮਾਂ ਹੋਇਆ ਹਨੇਰਾ ਹੋਣ ਲੱਗਾ ਹੈ
ਭਈ ਪ੍ਰਾਤ ਸਤਿਗੁਰ ਫਰਮਾਵਾ
ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਮਹਿਲਾਂ ਦੇ ਅੰਦਰ ਜਾ ਕੇ ਰਾਤ ਬਤੀਤ ਕੀਤੇ ਤੇ ਪ੍ਰਭਾਤ ਹੋਈ ਅੰਮ੍ਰਿਤ ਵੇਲਾ ਹੋਇਆ ਸੋਚ ਕਿਰਿਆ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜੇ ਫਿਰ ਸਵੇਰ ਦੇ ਸਮਾਂ ਜਾਣਦੇ ਆ ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਹੈ
ਸੋ ਕੋ ਪੰਚਾਮ੍ਰਿਤ ਕਰਵਾਵੋ
ਇੱਕ ਸਿੱਖ ਨੂੰ ਹੁਕਮ ਕੀਤਾ ਕਿ ਜਾਓ 100 ਰੁਪਏ ਦੀ ਰਸਦ ਖਰੀਦ ਕੇ ਲਿਆ ਕੇ ਕੜਾਹ ਪ੍ਰਸ਼ਾਦੀ ਦੇਗ ਜਿਹੜੀ ਤਿਆਰ ਕਰਨਾ ਕਰੋ
ਸੁੱਚ ਸੋ ਸ਼ੀਗਰ ਕਰੋ ਲੈ ਆਵੋ
ਬੜੀ ਸੁਚਮਤਾ ਦੇ ਨਾਲ ਤੇ ਸ਼ੀਗਰਤਾ ਛੇਤੀ ਦੇਰੀ ਨਾ ਕਰਨੀ ਬੜੀ ਸੁਚਮਤਾਈ ਦੇ ਨਾਲ ਦੇਗ ਤਿਆਰ ਕਰਕੇ ਛੇਤੀ ਦੇ ਨਾਲ ਸਾਡੇ ਕੋਲ ਲੈ ਆਵੋ
ਰੁਚਰ ਬਣਾਇਓ ਆਨਿਓ ਪਾਸ
ਤੇ ਹੁਣ ਜਿੱਥੇ ਉਹ ਰਿਸ਼ ਨੂੰ ਬੰਨਿਆ ਹੋਇਆ ਸੀ ਉਥੇ ਹੀ ਰੁਚਰ ਬਣਾਇਓ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਗੁਰਸਿੱਖ ਨੇ ਦੇਗ ਤਿਆਰ ਕੀਤੀ ਬੜੀ ਛੇਤੀ ਦੇ ਨਾਲ ਦੇਗ ਤਿਆਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਲੈ ਆਇਆ ਹੈ
ਹਰੇ ਹੋਏ ਕੀ ਨਸੇ ਅਰਦਾਸ
ਹੁਣ ਗੁਰਸਿੱਖ ਜਦੋਂ ਦੇਗ ਲੈ ਕੇ ਆਇਆ ਕੜਾਹ ਪ੍ਰਸ਼ਾਦ ਬਣਾ ਕੇ ਤਿਆਰ ਕਰਕੇ ਲੈ ਆਂਦਾ ਇੱਕ ਸਿੱਖ ਨੇ ਖੜੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਹੈ
ਸ਼੍ਰੀ ਸਤਿਗੁਰ ਲੈ ਕੇ ਨਿਜ ਪਾਨ
ਤੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਅਰਦਾਸ ਹੋਈ ਤੇ ਉਹ ਕੜਾਹ ਪ੍ਰਸ਼ਾਦ ਦੇ ਵਿੱਚੋਂ ਥੋੜਾ ਪ੍ਰਸ਼ਾਦ ਆਪਣੇ ਹੱਥ ਦੇ ਵਿੱਚ ਲੈਣਾ ਕੀਤਾ ਹੈ
ਪੰਚਾਮ੍ਰਿਤ ਈਖਦ ਕਰ ਖਾਨ
ਤੇ ਹੁਣ ਉਹ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਆਪਣੇ ਹੱਥ ਵਿੱਚ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਵਿੱਚੋਂ ਥੋੜੀ ਜੀ ਦੇਗ ਆਪਣੇ ਮੁਖ ਵਿੱਚ ਪਾਈ ਹੈ ਛਕੀ ਹੈ ਤੇ ਬਾਕੀ ਦਾ ਜਿਹੜਾ ਪ੍ਰਸ਼ਾਦ ਸੀ
ਸੀਤ ਪ੍ਰਸਾਦ ਰੀਚ ਕੋ ਦਇਓ
ਉਹ ਜਿਹੜਾ ਸੀਤ ਪ੍ਰਸ਼ਾਦ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਬਚਿਆ ਸੀ ਉਹ ਪ੍ਰਸ਼ਾਦ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਰਿਸ਼ ਨੂੰ ਦੇਣਾ ਕਰੋ ਖਵਾਉਣਾ ਕਰੋ
ਜਬ ਮੁਖ ਮੈਂ ਸੋ ਪਾਵਤ ਪਾਇਓ
ਤੇ ਹੁਣ ਜਦੋਂ ਉਹ ਪ੍ਰਸ਼ਾਦ ਉਹ ਰਿਸ਼ ਦੇ ਮੁਖ ਦੇ ਵਿੱਚ ਪਿਆ ਰਿਸ਼ ਨੇ ਮੁਖ ਦੇ ਵਿੱਚ ਉਹ ਪ੍ਰਸ਼ਾਦ ਸ਼ੀਤ ਪ੍ਰਸ਼ਾਦ ਪਾਇਆ ਹੈ
ਗਇਓ ਉਧਰ ਮੈਂ तत छिन मरेओ श्राप पाप सबई पर हरेओ।
गज की अखु सतनाम श्री वाहि गुरु। जदो शीत प्रसाद रिश दे मुख विच पया पेट दे विच गया उधर विच जान दे देरी सी कि रिश जिहड़ा सी तत छिन दे विच मर गया ते उहदे जिहड़े श्राप पाप सन ओ छिन दे विच सतगुरु पातशाह जी ने खत्म कर दिते नाश कर दिते हन।
उत्तम गत को प्राप्त होआ सिखन सबन अचंबो जोआ।
इस प्रकार दे नाल रिछ दी जूनी तो मुक्ति पाके उत्तम गति नूं प्राप्त होया ते ए सारा कुछ जदो सिखा ने अपने अखां दे सामने देखिया ते सारिया नूं बड़ा अचंबा होया बड़ी हैरानी हुई है।
तन तन सत गुरु बखाने अपनी गत तुम आपे जाने।
ते सारिया संगता मिलके सतगुरु पातशाह जी दी उपमा करन लगिया मुख तो कहन लगिया धन हो सतगुरु जी धन हो तुसी सतगुरु जी ताड़ी जड़ी गति है ओ तुसी आप ही जान दे ताड़ी उपमा नो कोई जान नहीं सकता गत नो कोई बयान नहीं कर सकता है।
दोहरा इस प्रकार श्री सत गुरु गोविंद सिंह सुजान।
इसे प्रकार नाल निता प्रतर सतगुरु पातशाह जी श्री गुरु गोबिंद सिंह जी जड़े बड़े सुजान ते बड़े स्याणे हन सतगुरु पातशाह जी दिन दी सारी क्रिया करदे हन।
बल जोत वदे शरीर बड़े करे नरन कल्याण।
अनेक प्रकार दे इस तरह दे कौतक रखदे हन ते सतगुरु पातशाह जी जिन्हां ने भारी बल धारण कीता होया सतगुरु पातशाह जी दा शरीर वध रहा है ते सारे जीवां दी सतगुरु पातशाह जी कल्याण करदे हन।
जो पई आयुध विद्या को अभ्यास है।
सतगुरु पातशाह जी जिथे दीवान सजाउंदे संगता नूं उपदेश दिंदे पावन उपदेश दे के जीवां दी कल्याण करदे हन उथे सतगुरु पातशाह जी शस्त्र धारी हन ते गुरु के सिख भी शस्त्र धारी हन ते निता प्रत शस्त्रां दा अभ्यास करदे हन।
अपर सकल ही गेरे पासे
जिस तरह युद्ध दे विच दोहां पासियां तो लड़ाई हुंदी है सतगुरु पातशाह जी दो टोलियां बना लैंदे ते दोहां पासियां तो ऐसा भयानक युद्ध वाला माहौल बना के सतगुरु पातशाह जी शस्त्र विद्या दा अभ्यास करदे ते जदों सतगुरु पातशाह जी शस्त्र चलाउंदे ते सामने वाली जिहड़ी टोली अगों आके सतगुरु पातशाह जी दे नाल शस्त्र चलाउंदे शस्त्रां दा अभ्यास करदे सतगुरु जी अपने बल दे नाल उस आउण वाले नूं इक पासे वल गेर लैंदे हन।
वहर जाए तरवाए निशाना।
इस प्रकार दे नाल शस्त्रां दा अभ्यास करदे ते फिर बाहर चले जांदे हन खुली जगह दे विच जाके सतगुरु पातशाह जी निशाना धारण करदे हन।
करे चलावन धन ते बाना
ते हुण दूर कोई निशाना रख के ते फिर धनुख ते बाण चढ़ा के पूरे तान दे नाल खिच के सतगुरु पातशाह जी तीर चलाउंदे हन।
फिर बीरासन होए चलावे
ते कदे स्थिर होके वीर आसन दे विच आके ते बड़ा वीर आसन लगा के स्थिर होके सतगुरु पातशाह जी तीर चलाउंदे हन।
कब ठांडे हाथ लच गिरवाए
ते कदी खड़े होके सतगुरु पातशाह जी तीर चला के जेड़ा सामने कोई निशाना रखिया हुंदा उस निशाने नू गिरदे हन उस उत्ते निशाना तीर दा लगाउंदे हन
कबू कुवादा ऐचन करे
ते कबू कुवादा कदी कमान दे उत्ते सतगुरु पातशाह जी जेड़ी बड़ी करड़ी ते सख्त कमान सी ਉਹ ਕਮਾਨ ਉਹ ਧਨੁਸ਼ ਹੱਥ ਦੇ ਵਿਚ ਲੈ ਕੇ ਸਤਿਗੁਰ ਪਾਤਸ਼ਾਹ ਜੀ ਤੀਰ ਚਲਾਉਂਦੇ ਹਨ
ਜਿਮ ਪੁਜ ਦੰਡ ਅਧਿਕ ਬਲ ਤਰੇ
ਕਿਉਂਕਿ ਬੜੇ ਜਿਹੜੀ ਉਹ ਸਖਤ ਕਮਾਨ ਹੁੰਦੇ ਤੇ ਜਦੋਂ ਬੜੇ ਬਲ ਦੇ ਨਾਲ ਬੜੇ ਤਾਣ ਦੇ ਨਾਲ ਖਿੱਚਦੇ ਤੇ ਉਹਦੇ ਨਾਲ ਡੌਲਿਆਂ ਦੇ ਵਿਚ ਬਲ ਭਰਦਾ ਹੈ
ਸੁਨੇ ਪਿਤਾ ਮੇ ਕੀ ਵਡਿਆਈ
ਤੇ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਹਰ ਰੋਜ਼ ਸਤਿਗੁਰ ਜੀ ਸੁਣਦੇ ਹਨ
ਪਰੇ ਜੰਗ ਬੱਡ ਪੱਟ ਸਮੁਦਾਈ
ਜਿਨ੍ਹਾਂ ਨੇ ਜੀਵਨ ਦੇ ਵਿਚ ਜੰਗ ਕੀਤੇ ਤੇ ਉਹਨਾਂ ਚਾਰੇ ਜੰਗਾਂ ਦੇ ਵਿਚ ਜਿੱਤ ਪ੍ਰਾਪਤ ਕੀਤੀ ਬੜੇ ਬੜੇ ਵੱਡੇ ਦਲਾਂ ਦੇ ਨਾਲ ਵੈਰੀਆਂ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮੁਕਾਬਲੇ ਹੋਏ ਉਹਨਾਂ ਜੰਗਾਂ ਦੇ ਵੀ ਸਤਿਗੁਰ ਪਾਤਸ਼ਾਹ ਜੀ ਨੇ ਫਤਿਹ ਪ੍ਰਾਪਤ ਕੀਤੀ ਇਹ ਹਰ ਰੋਜ਼ ਸਤਿਗੁਰ ਪਾਤਸ਼ਾਹ ਜੀ ਪ੍ਰਸੰਗ ਸੁਣਦੇ ਹਨ
ਦੀਹੀ ਕਠੋਰ ਸਰਾਸਨ ਤਾਰੇ
ਇਹਨਾਂ ਨੇ ਬੜੇ ਕਠੋਰ ਜਿਹੜੇ ਦੇਹੀ ਸੀ ਉਹ ਧਾਰਨ ਕੀਤੇ ਹੋਏ ਸੀ
ਸ਼ਤਰੂ ਅਨੇਕਨ ਤੇ ਕਰ ਪਾਰੇ
ਜਿਨ੍ਹਾਂ ਦੀ ਦੇਹੀ ਦੇ ਅੰਦਰ ਭਾਰੀ ਬਲ ਸੀ ਬੜੇ ਤਾਕਤਵਾਰ ਮਹਾਬਲੀ ਯੋਧੇ ਸਨ ਤੇ ਜਿਹੜੇ ਉਹਨਾਂ ਦੇ ਅੱਗੇ ਆ ਕੇ ਖੜੇ ਹੋ ਕੇ ਲੜਦੇ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਦੋਂ ਵਾਰ ਕਰਦੇ ਤੇ ਸਾਹਮਣੇ ਤੋਂ ਆਉਣ ਵਾਲੇ ਨੂੰ ਵਿੱਚੋਂ ਪਾੜ ਕੇ ਰੱਖ ਦਿੰਦੇ ਜੇ ਕਿਤੇ ਤੀਰ ਚਲਾਉਂਦੇ ਤੇ ਕਈ ਕਈ ਵੈਰੀਆਂ ਦੇ ਵਿੱਚੋਂ ਤੀਰ ਜਿਹੜਾ ਸੀ ਉਹ ਵਿੰਨ ਕੇ ਲੰਘ ਜਾਂਦਾ ਸੀ ਐਸੀ ਵਡਿਆਈ ਸਤਿਗੁਰੂ ਜੀ ਦੀ ਸੁਣਦੇ ਹਨ
ਪੰਕ ਪੰਕ ਲਗ ਮੋਟੇ ਕਾਨਾ
ਪੰਕ ਜਿਹੜਾ ਮੋਟੇ ਕਾਨ ਵਾਲੇ ਤੀਰ ਸਨ ਤਿੱਖੇ ਤੀਰ ਹਨ
ਖਪਰੇ ਮੁਖੀ ਬੜੇ ਕਰਬਾਨਾ
ਖਪਰੇ ਮੁਖੇ ਚੌੜੇ ਜਿਹੜੇ ਫਲ ਵਾਲੇ ਤੀਰ ਹਨ ਜਿਹੜੇ ਕਈਆਂ ਕਈਆਂ ਨੂੰ ਵਿੰਨ ਕੇ ਚਲੇ ਜਾਂਦੇ ਹਨ ਐਸੇ ਤੀਰ ਸਤਿਗੁਰੂ ਜੀ ਚਲਾਉਂਦੇ ਸਨ
ਜਿਨਕੇ ਆਗੇ ਅਰਿਓ ਨਾ ਕੋਈ
ਜਿਨ੍ਹਾਂ ਦੇ ਅੱਗੇ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਅੱਜ ਤੱਕ ਕੋਈ ਅੜਿਆ ਨਹੀਂ ਸੀ ਜਿਹੜਾ ਵੀ ਵੈਰੀ ਦਲ ਚੜ ਕੇ ਆਇਆ ਉਹ ਆ ਕੇ ਗੁਰੂ ਜੀ ਦੇ ਅੱਗੇ ਖੜ ਨਹੀਂ ਸਕਿਆ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਠਹਿਰ ਨਹੀਂ ਸਕਿਆ ਹੈ
ਕਈ ਵਾਰ ਬੜ ਸੰਗਰ ਹੋਈ
ਕਈ ਵਾਰ ਬੜੇ ਬੜੇ ਭਾਰੀ ਜਿਹੜੇ ਯੁੱਧ ਸਤਿਗੁਰੂ ਪਾਤਸ਼ਾਹ ਜੀ ਦੇ ਕੀਤੇ ਹਨ
ਸੁਨੇ ਚੋਪ ਚੇਤੇ ਅਧਿਕ ਵਧਾਵੇ
ਜਦੋਂ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਸੁਣਦੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਹੋਰ ਉਤਸ਼ਾਹ ਵਧਦਾ ਹੈ
ਕਾਰੀਗਰਨ ਹਜੂਰ ਬੁਲਾਵੇ
ਤੇ ਹੁਣ ਜਿਹੜੇ ਬੜੇ ਵੱਡੇ ਵਧੀਆ ਕਾਰੀਗਰ ਸਨ ਜਿਹੜੇ ਸ਼ਾਸਤਰ ਬਣਾਉਣ ਦੇ ਬੜੇ ਮਾਹਿਰ ਸਨ ਉਹਨਾਂ ਕਾਰੀਗਰਾਂ ਨੂੰ ਸਤਿਗੁਰ ਪਾਤਸ਼ਾਹ ਜੀ ਆਪਣੇ ਕੋਲ ਬੁਲਾਉਂਦੇ ਹਨ
ਦੇਂਦੇ ਸਿੱਖ ਕਰਾਵੇ ਖਪਰੇ
ਕੋਲ ਬੁਲਾ ਕੇ ਸਤਿਗੁਰ ਪਾਤਸ਼ਾਹ ਜੀ ਉਹਨਾਂ ਨੂੰ ਸਿੱਖਿਆ ਦੇ ਕੇ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਖਪਰੇ ਤੀਰ ਤਿੱਖੇ ਤੀਰ ਜਿਹੜੇ ਉਹ ਤਿਆਰ ਕਰਨਾ ਕਰੋ ਸਿੱਖਿਆ ਦੇ ਕੇ ਸਮਝਾ ਕੇ ਉਹਨਾਂ ਕਾਰੀਗਰਾਂ ਤੋਂ ਸ਼ਸਤਰ ਤਿਆਰ ਕਰਵਾਉਂਦੇ ਹਨ
ਇਸੀ ਰੀਤ ਗਨ ਆਯੋ ਦੇ ਅਪਰੇ
ਇਸ ਪ੍ਰਕਾਰ ਦੇ ਨਾਲ ਇਸ ਰੀਤੀ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਬੜਾ ਸਾਜੋ ਸਮਾਨ ਸੀ ਉਹ ਇਕੱਤਰ ਕਰ ਲਿਆ ਜੰਗ ਯੁੱਧ ਦਾ ਜਿਹੜਾ ਸਾਜੋ ਸਮਾਨ ਸੀ ਉਹ ਤਿਆਰ ਕਰਵਾਉਣਾ ਕੀਤਾ ਹੈ
ਸੇਲੇ ਸਾਂਗਨ ਪਾਲੇ ਪਲੇ
ਬੜੇ ਬੜੇ ਜਿਹੜੇ ਨੇਜੇ ਬੜੇ ਬੜੇ ਚੰਗੇ ਭਾਲੇ ਤੀਰ ਬਰਛੀਆਂ ਆਦਿਕ ਅਨੇਕ ਪ੍ਰਕਾਰ ਦੇ ਜਿਹੜੇ ਸ਼ਸਤਰ ਹਨ ਉਹ ਸਤਿਗੁਰੂ ਜੀ ਨੇ ਤਿਆਰ ਕਰਵਾਏ ਹਨ
ਕਾਰੀਗਰ ਲੈ ਲੈ ਗਨ ਮਿਲੇ
ਤੇ ਕਾਰੀਗਰ ਜਿਹੜੇ ਹਨ ਉਹ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲਦੇ ਬੜੇ ਬੜੇ ਵਧੀਆ ਜਿਹੜੇ ਸ਼ਸਤਰ ਹਨ ਉਹ ਤਿਆਰ ਕਰਕੇ ਲਿਆਉਂਦੇ ਬੜੇ ਬੜੇ ਵਧੀਆ ਬਰਸ਼ੇ ਬੜੀਆਂ ਬੜੀਆਂ ਵਧੀਆ ਕਿਰਪਾਨਾਂ ਢਾਲਾਂ ਆਦਿਕ ਅਨੇਕ ਪ੍ਰਕਾਰ ਦੇ ਜਿਹੜੇ ਸ਼ਸਤਰ ਹਨ ਉਹ ਤਿਆਰ ਕਰਕੇ ਆ ਕੇ ਸਤਿਗੁਰੂ ਜੀ ਨੂੰ ਮਿਲਦੇ ਹਨ।
ਹੇਰ ਹੇਰ ਸ਼ਸਤਰ ਨਿਹਰ ਖਾਵੇ,
ਸਤਿਗੁਰੂ ਪਾਤਸ਼ਾਹ ਜੀ ਜਦੋਂ ਇਹ ਕਾਰੀਗਰ ਸੋਹਣੇ ਸੋਹਣੇ ਸ਼ਸਤਰ ਬਣਾ ਕੇ ਲਿਆਉਂਦੇ ਤਿੱਖੇ, ਤੇ ਸਤਿਗੁਰੂ ਪਾਤਸ਼ਾਹ ਜੀ ਵੇਖ ਵੇਖ ਕੇ ਇਹਨਾਂ ਸ਼ਸਤਰਾਂ ਨੂੰ ਬੜੇ ਹਿਰਦੇ ਦੇ ਅੰਦਰ ਪ੍ਰਸੰਨ ਹੁੰਦੇ ਹਨ, ਬੜੇ ਖੁਸ਼ ਹੁੰਦੇ ਹਨ।
ਬਖਸ਼ਿਸ਼ ਧਨ ਕੀ ਅਦਕ ਦਿਵਾਵੇ,
ਉਹਨਾਂ ਨੂੰ ਫਿਰ ਸਤਿਗੁਰੂ ਪਾਤਸ਼ਾਹ ਜੀ ਭਾਰੀ ਧਨ ਦਿੰਦੇ, ਜਿਹੜੇ ਬੜੇ ਸਿਆਣੇ ਸੂਝਵਾਨ ਕਾਰੀਗਰ ਜਿਹੜੇ ਸੋਹਣੇ ਤੇ ਵਧੀਆ ਸ਼ਸਤਰ ਤਿਆਰ ਕਰਕੇ ਲਿਆਉਂਦੇ, ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਕਾਰੀਗਰੀ ਤੋਂ ਪ੍ਰਸੰਨ ਹੋ ਕੇ ਫਿਰ ਆਪਣੇ ਖਜ਼ਾਨੇ ਦੇ ਵਿੱਚੋਂ ਭਾਰੀ ਧਨ ਦੇਣਾ ਕਰਦੇ ਹਨ।
ਸੁਣ ਸੁਣ ਜਸ ਆਵੇ ਨਰ ਧਨੇ,
ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਸੁਣ ਸੁਣ ਕੇ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਆਯੋਧਿਆ ਅਰਪਤ ਹੈ ਅਨਗਿਨੇ,
ਤੇ ਯੁੱਧ ਦੇ ਵਿੱਚ ਵਰਤਣ ਵਾਲੇ ਜਿਹੜੇ ਸ਼ਾਸਤਰ ਹਨ ਉਹ ਬੜੀ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਲੈ ਕੇ ਆਉਂਦੀਆਂ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਅਰਪਣ ਕਰਦੀਆਂ ਹਨ।
ਵੀਰ ਸਮੀਪੀ ਬਖਸ਼ਣ ਕਰੇ,
ਜਦੋਂ ਇਹ ਸ਼ਾਸਤਰ ਸਿੱਖ ਸੰਗਤਾਂ ਲੈ ਕੇ ਆਉਂਦੀਆਂ, ਕਾਰੀਗਰ ਸ਼ਾਸਤਰ ਤਿਆਰ ਕਰਦੇ ਤੇ ਜਿਹੜੇ ਵੀਰ ਰਸ ਵਾਲੇ ਯੋਧੇ ਸਨ, ਬਲਵਾਨ ਯੋਧੇ ਤਿਆਰ ਬਰ ਤਿਆਰ, ਸਤਿਗੁਰੂ ਪਾਤਸ਼ਾਹ ਜੀ ਇਹ ਸ਼ਾਸਤਰ ਉਹਨਾਂ ਦੇ ਵਿੱਚ ਵੰਡ ਦਿੰਦੇ ਹਨ।
ਗਏ ਸੋ ਹਰ ਖਰੀਦੇ ਬਹੁ ਧਰੇ,
ਪ੍ਰਸੰਨ ਹੋ ਕੇ ਸ਼ਾਸਤਰ ਪ੍ਰਾਪਤ ਕਰਕੇ ਬੜੇ ਪ੍ਰਸੰਨ ਹੁੰਦੇ ਹਨ।
ਕਾਰੀਗਰਨ ਟਿਕਾਵੇ ਬ੍ਰਿੰਦੇ,
ਕਾਰੀਗਰਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਆਪਣੇ ਕੋਲ ਹੀ ਰੱਖ ਲੈਂਦੇ ਹਨ, ਉਹਨਾਂ ਨੂੰ ਆਪਣੇ ਪਾਸ ਰੱਖ ਕੇ ਨੌਕਰੀ ਦੇ ਦਿੰਦੇ ਹਨ।
ਘਰੇ ਅਨੇਕ ਵਿਧਾਨ ਬਿਲੰਦੇ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਵਿਧਾਨ ਸੀ ਬਹੁਤ ਸਾਰਾ ਖਜ਼ਾਨਾ ਵਧਾਉਣਾ ਕੀਤਾ, ਜੰਗ ਯੋਧਾ ਸਾਜੋ ਸਮਾਨ ਤਿਆਰ ਕਰਵਾਇਆ ਹੈ।
ਦਿਨ ਪ੍ਰਤੀ ਸਮਾਜ ਬਿਰਧਾਵੇ,
ਦਿਨ ਪ੍ਰਤੀ ਦਿਨ ਸਤਿਗੁਰੂ ਪਾਤਸ਼ਾਹ ਜੀ ਦਾ ਸਮਾਜ ਜਿਹੜਾ ਵਧਦਾ ਜਾ ਰਿਹਾ ਹੈ।
ਰਾਖੇ ਚਾਕਰ ਜੇ ਟਿਗ ਆਵੇ,
ਜਿਹੜੇ ਵੀ ਕੋਈ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚਾਕਰ ਸੇਵਕ ਚੱਲ ਕੇ ਆਉਂਦੇ ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲੈਂਦੇ ਹਨ।
ਕਿਤਕ ਦੇਗ ਤੇ ਅਚੇ ਆਹਾਰਾ,
ਕਈ ਐਸੇ ਸੇਵਕ ਸਨ ਜਿਹੜੇ ਕਹਿੰਦੇ ਸਨ ਕਿ ਸਾਨੂੰ ਤਾਂ ਦੋ ਵਕਤ ਦਾ ਪ੍ਰਸ਼ਾਦਾ ਹੀ ਚਾਹੀਦਾ, ਲੰਗਰ ਦੇ ਵਿੱਚੋਂ ਪ੍ਰਾਪਤ ਹੋ ਜਾਏ ਤੇ ਲੰਗਰ ਦੇ ਪ੍ਰਸ਼ਾਦਾ ਛੱਕ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਸੇਵਾ ਕਰਦੇ ਹਨ।
ਕਿਤਕ ਰਸਤ ਲੈ ਕਰੇ ਗੁਜ਼ਾਰਾ,
ਤੇ ਕਈ ਜਿਹੜੇ ਸਿੱਖ ਸਨ ਉਹ ਸਤਿਗੁਰੂ ਜੀ ਦੇ ਕੋਲੋਂ ਰਸਦ ਪ੍ਰਾਪਤ ਕਰ ਲੈਂਦੇ ਸਨ ਕਿ ਸਤਿਗੁਰੂ ਜੀ ਸਾਨੂੰ ਜਿਹੜੀ ਮਹੀਨੇ ਦੀ ਰਸਦ ਹੈ, ਜਿੰਨਾ ਘਰ ਦਾ ਸਾਡਾ ਰਾਸ਼ਨ ਪਾਣੀ ਹੈ, ਸਾਨੂੰ ਤਾਂ ਉਹ ਦੇ ਦੇਵੋ, ਉਹਦੇ ਨਾਲ ਹੀ ਅਸੀਂ ਗੁਜ਼ਾਰਾ ਕਰ ਲਵਾਂਗੇ, ਤੇ ਉਹ ਰਸਦ ਰਾਸ਼ਨ ਪ੍ਰਾਪਤ ਕਰਕੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਨ।
ਧਨ ਕੀ ਦੇਤ ਨੌਕਰੀ ਤਿਨੈ,
ਤੇ ਜਿਹੜੇ ਕਹਿੰਦੇ ਸਨ ਕਿ ਸਾਨੂੰ ਧਨ ਦੀ ਜ਼ਰੂਰਤ ਹੈ, ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਧਨ ਦੇ ਕੇ ਨੌਕਰੀ ਤੇ ਰੱਖ ਲੈਂਦੇ ਹਨ।
ਜੇ ਨਿਤ ਰਹਿਤ ਵੀਰ ਰਸ ਸਨੈ,
ਜਿਹੜੇ ਹਰ ਵੇਲੇ ਵੀਰ ਰਸ ਦੇ ਵਿੱਚ ਭਿੱਜੇ ਰਹਿੰਦੇ ਸੂਰ ਵੀਰ ਸਨ, ਉਹ ਤਿਆਰ ਬਰ ਤਿਆਰ ਹਰ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਵੀਰ ਰਸ ਦੇ ਵਿੱਚ ਰਹਿੰਦੇ ਸਨ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਅਨੇਕਾਂ ਗੁਰਸਿੱਖ ਚੱਲ ਕੇ ਆਉਂਦੇ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦਾ ਅਵਤਾਰ ਬਾਬਾ ਫੇਰੂ ਮੱਲ ਜੀ ਤੇ ਮਾਤਾ ਰਾਮੋ ਜੀ ਦੀ ਕੁੱਖੋਂ ਸਰਾਗਨ ਨਾਗਾ ਸਰਾਏ ਵਿਖੇ ਹੋਇਆ, ਸਤਿਗੁਰੂ ਪਾਤਸ਼ਾਹ ਜੀ ਦਾ